ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ ਚੌਥਾ ਅੰਤਰ ਅਗਿਆਨ ਭਈ ਮਤ ਮੱਧਮ ਸਤਿਗੁਰ ਕੀ ਪਰਤੀਤ ਨਾਹੀ ਅੰਦਰ ਕਪਟ ਸਭ ਕਪਟੋ ਕਰ ਜਾਣੈ ਕਪਟੇ ਖਪੇ ਖਪਾਹੀ ਅੰਤਰ ਅਗਿਆਨ ਭਈ ਮਤ ਮੱਧਮ ਸਤਿਗੁਰ ਕੀ ਪਰਤੀਤ ਨਾਹੀ ਅੰਦਰ ਕਪਟ ਸਭ ਕਪਟੋ ਕਰ ਜਾਣੈ ਕਪਟੇ ਖਪੇ ਖਪਾਹੀ ਸਤਿਗੁਰ ਕਾ ਭਾਣਾ ਚਿਤ ਨਾ ਆਵੈ ਆਪਣੇ ਸੁਆਏ ਫਿਰਾਹੀ ਕਿਰਪਾ ਕਰੇ ਜੇ ਆਪਣੀ ਤਾਂ ਨਾਨਕ ਸ਼ਬਦ ਸਮਾਹੀ ਸਤਿਗੁਰ ਕਾ ਭਾਣਾ ਚਿਤ ਨਾ ਆਵੈ ਆਪਣੇ ਸੁਆਏ ਫਿਰਾਹੀ ਕਿਰਪਾ ਕਰੇ ਜੇ ਆਪਣੀ ਤਾਂ ਨਾਨਕ ਸ਼ਬਦ ਸਮਾਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੀਨ ਦੁਨੀਆ ਦੇ ਮਾਲਕ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤਿਨ੍ਹਾਂ ਦੀ ਪਾਵਨ ਪਵਿੱਤਰ ਮੁਕੱਦਸ ਹਜ਼ੂਰੀ ਵਿੱਚ ਬੈਠ ਕਰਕੇ ਗੁਰਦੁਆਰਾ ਮੰਜੀ ਹਾਲ ਵਿਖੇ ਆਪ ਗੁਰੂ ਕੀਆਂ ਸੰਗਤਾਂ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਕੇ ਲਾਹੇ ਪ੍ਰਾਪਤ ਕਰ ਰਹੀਆਂ ਹੋ। ਹਰ ਮੰਦਰ ਹਰ ਸਾਜਿਆ ਹਰ ਵਸਿਆ ਜਿਸ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਿੱਖ ਜਗਤ ਦਾ ਮੁਕੱਦਸ ਅਸਥਾਨ ਜਿਸ ਅਸਥਾਨ ਤੋਂ ਹਰ ਰੋਜ਼ ਅਲਾਹੀ ਪੈਗਾਮ ਆਉਂਦਾ ਹੈ ਔਰ ਆਪ ਗੁਰੂ ਕੀਆਂ ਸੰਗਤਾਂ ਉਹ ਅਲਾਹੀ ਪੈਗਾਮ ਨੂੰ ਸੁਣ ਕਰਕੇ ਆਪਣੇ ਦਿਨ ਦਾ ਸਫ਼ਰ ਪ੍ਰਾਰੰਭ ਕਰਦੀਆਂ ਹੋ ਔਰ ਇਸ ਅਸਥਾਨ ਤੋਂ ਹਰ ਰੋਜ਼ ਉਸ ਅਲਾਹੀ ਫਰਮਾਨ ਅਲਾਹੀ ਹੁਕਮ ਦੀ ਵਿਆਖਿਆ ਆਪ ਗੁਰੂ ਕੀ ਸੰਗਤ ਨੂੰ ਸਰਵਣ ਕਰਵਾਈ ਜਾਂਦੀ ਹੈ। ਅੱਜ ਵੀ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਸਾਹਿਬ ਜੀ ਸੋਢੀ ਸੁਲਤਾਨ ਨਿਮਰਤਾ ਦੀ ਮੂਰਤ ਸਤਿਗੁਰੂ ਸਾਹਿਬ ਜੀ ਆਪ ਜੀ ਨੇ ਪਾਵਨ ਮੁਖਵਾਕ ਬਖਸ਼ ਕਰਕੇ ਨਿਹਾਲ ਕਰਤਾਰਥ ਕੀਤਾ ਹੈ। ਗੁਰੂ ਰਾਮਦਾਸ ਸਾਹਿਬ ਜੀ ਨਿਮਰਤਾ ਦੀ ਮੂਰਤ ਪ੍ਰੇਮ ਕੀ ਸੂਰਤ ਜਿਨ੍ਹਾਂ ਵਰਗੀ ਗੁਰੂ ਖਾਲਸਾ ਜੀ ਨਿਮਰਤਾ ਔਰ ਜਿਨ੍ਹਾਂ ਵਰਗਾ ਪਿਆਰ ਸੰਸਾਰ ਦੇ ਉੱਪਰ ਕਿਸੇ ਵਿੱਚ ਵੀ ਨਹੀਂ। ਪਿਆਰ ਔਰ ਨਿਮਰਤਾ ਦੇ ਮਾਮਲੇ ਵਿੱਚ ਗੁਰੂ ਰਾਮਦਾਸ ਸਾਹਿਬ ਜੀ ਅਦੁੱਤੀ ਹਨ। ਬਾਬਾ ਸ਼੍ਰੀ ਚੰਦ ਜੀ आप जी ने मन विच सोचिया भी गुरु अमरदास साहब जी तो बाद धन गुरु रामदास साहब जी गुरता गद्दी दे तख्त उपर बैठे हन। सतगुरु गुरु नानक साहब जी दे दर तो भाई लहने ने गुरता प्राप्त कीती ते निम्रता दे नाल भावना दे नाल गरीबी दे नाल गुरु अमरदास साहब जी ने ओही निम्रता ओही गरीबी ओही भावना अपनाई और गुरु अंगद साहब जी दे पासो गुरता गद्दी दा दर प्राप्त कर लिया। मैं वेखा भी गुरु रामदास साहब दे विच वी निम्रता है कि नहीं। उन्होंने ये बख्शिशका दे बल बुते नाल प्राप्त कीती है। गुरु रामदास साहब जी दी परख लैण दी भावना मन विच लेके बाड़ साहब तो चल करके बाबा श्री चंद जी अमृतसर साहब आए ने। निम्रता दी मूरत धन सतगुरु गुरु रामदास साहब जी सोढ़ी सुल्तान उच्चे तख्त दे उपर बैठे हुए ने। वेख्या गुरु के वड सपुत्र चले आमदे ने, उठ करके खलो गए ने, सत्कार कीता है, जीओ आया आख्या है, बैठ गए ते बाबा श्री चंद जी ने परख लैण दे मारियां सवाल कीता, कहन लगे पुरखा इन्हां दाड़ा क्यों लंबा वधाया है। निम्रता दी मूरत गुरु रामदास साहब जी ने कोई जवाब नहीं दिता, कोई गुस्सा नहीं कीता, अपना दाड़ा फड़ करके बाबे श्री चंद जी दे चरण साफ करने शुरू कर दिते ने। और मुखो तुक पड़ी है से दाड़ियां सचियां जे गुर चरनी लगन। निम्रता वास होके आख्या बाबा जी ए दाड़ा गुरु क्या दे चरण साफ करन वास्ते वधाया है। बाबा श्री चंद जी दे नेत्र भर आए, धन गुरु रामदास साहब जी दे चरणा विच डिग पए, हाथ जोड़ के कहन लगे आही निम्रता आही गरीबी साडे घर दी वत ए निम्रता ते गरीबी दे नाल धन गुरु अंगद साहब लै गए। इसे गरीबी ते निम्रता दे नाल जेड़ी वत कदे दातू ते दासू नू प्राप्त होनी सी ओ गुरु अमरदास साहब जी लै गए। यही गरीबी ते निम्रता दे नाल जेड़ी वस्तु जेड़ी वत बाबे मोहन ते बाबे मोरी नू कदे प्राप्त होनी सी ओ आप जी ने अपनी झोली विच पवा ली है। दसवें पातशाह गुरु गोबिंद सिंह जी महाराज आप जी दे 52 कवियां दे विचों सरमौर कवि होए ने भाई साहब भाई नंद लाल साहब जी। आप जी दे बोल ने गर बजुर्गी बाए दात कुन बंदगी वरना आखिर मी कशी शर्मिंदगी शर्म कुन आ शर्म कुन आ शर्म कुन ईंद ले चू संगे खुदरा नरम कुन। भाई नंद लाल साहब जी कहिंदे बंदिया तेरे मन विच मनसूबा रहिंदा भी मैं बजुर्ग बना, छोटा जिहा बच्चा भी कहिंदा है भी बजुर्ग मेरी बात सुन, मेरी घरदिया विच चले, मेरी समाज विच चले, जिथे धार्मिक लोगां दी बैठक बैठी होवे उत्थे मेरी गल नूं मनौत दे करके मन्निया जावे। भाई नंद लाल साहब कहिंदे जे सियाना बनना चाहुणा है जे बजुर्ग अखवाउणा चाहुणा है तां अपने मन विच निम्रता नूं धारण कर। गर्भ बजुर्गी बाए दात कुन बंदगी वरना आखर मेकशी शर्मिंदगी। पहली गल बंदगी कर, जे बंदगी ना कीती ते तैनूं पछताउणा पै जावेगा। दूजी गल शर्म कुन हा शर्म कुन हा शर्म कुन, ए बंदिया शर्म कर शर्म कर शर्म कर। ਉਹ ਹੰਕਾਰ ਨੂੰ ਆਪਣੇ ਨੱਕ ਤੇ 24 ਘੰਟੇ ਚੜਾ ਕੇ ਰੱਖਦਾ ਹੈ। ਈ ਦਿਲੇ ਚੋਂ ਸੰਗੇ ਖੁਦ ਦਾ ਨਰਮ ਕੁਨ, ਜਿਹੜਾ ਪੱਥਰ ਵਰਗਾ ਦਿਲ ਬਣਾਈ ਬੈਠਾ ਹੈ ਨਾ, ਇਹਨੂੰ ਨਰਮ ਕਰ, ਇਹਦੇ ਵਿੱਚ ਨਿਮਰਤਾ ਲਿਆ। ਜਦ ਤੇਰੇ ਮਨ ਵਿੱਚ ਨਿਮਰਤਾ ਆ ਗਈ, ਤੇਰੀ ਜ਼ਬਾਨ ਦੇ ਉੱਪਰ ਵਾਹਿਗੁਰੂ ਦੀ ਬੰਦਗੀ ਆ ਗਈ, ਸੱਚਮੁੱਚ ਦੁਨੀਆ ਦਾ ਤੂੰ ਬਜ਼ੁਰਗ ਬਣ ਜਾਵੇਗਾ। ਸੱਚਮੁੱਚ ਦੁਨੀਆ ਦੀ ਸਿਆਣਪ, ਦੁਨੀਆ ਦਾ ਸੁਆਪਣ ਤੇਰੇ ਕਦਮੇ ਆ ਕਰਕੇ ਚੁੰਮੇਗਾ। ਗੁਰੂ ਖਾਲਸਾ ਜੀ ਬਜ਼ੁਰਗ ਅਵਸਥਾ ਦੇ ਮਾਲਕ, ਨਿਮਰਤਾ ਦੀ ਸੂਰਤ, ਧੰਨ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ। ਤਾਂ ਹੀ ਆਖਿਆ ਹੈ ਨਾ, ਇੱਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਰੱਖੋ ਸਰਨਾਈ। ਗੁਰੂ ਰਾਮਦਾਸ ਸਾਹਿਬ ਜੀ ਆਪਣੀ ਸ਼ਰਨ ਬਖਸ਼ੋ, ਆਪਣੇ ਚਰਨਾਂ ਦਾ ਪਿਆਰ ਬਖਸ਼ੋ, ਆਪਣੇ ਵਰਗੀ ਨਿਮਰਤਾ, ਆਪਣੇ ਵਰਗੀ ਭਾਉ ਭਗਤੀ ਬੰਦਗੀ ਸਾਡੀ ਝੋਲੀ ਵਿੱਚ ਪਾ ਕਰਕੇ ਨਿਹਾਲ ਕਰਤਾਰਥ ਕਰੋ। ਧੰਨ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ, ਆਪ ਜੀ ਦੇ ਪਾਸ ਗੁਰੂ ਕੇ ਸਿੱਖ ਚੱਲ ਕਰਕੇ ਆਏ ਨੇ। ਉਹਨਾਂ ਨੇ ਹੱਥ ਜੋੜ ਕੇ ਆਖਿਆ, ਮਹਾਰਾਜ ਸੱਚੇ ਪਾਤਸ਼ਾਹ ਜੀ, ਸੰਸਾਰ ਦੇ ਵਿੱਚ ਪ੍ਰਵਾਨ ਕੌਣ ਚੜ੍ਹਦਾ ਹੈ? ਹਰੇਕ ਬੰਦਾ ਕਹਿੰਦਾ ਇਹ ਮੈਂ ਪ੍ਰਵਾਨ ਚੜ੍ਹ ਗਿਆ, ਪਰ ਗੁਰੂ ਦੀ ਨਿਗਾਹ ਵਿੱਚ, ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦੀ ਨਿਗਾਹ ਦੇ ਵਿੱਚ ਪ੍ਰਵਾਨ ਕੌਣ ਹੈ? ਕਿਹਨੂੰ ਸੱਚੇ ਪਾਤਸ਼ਾਹ ਜੀ ਆਪਣੇ ਚਰਨਾਂ ਵਿੱਚ ਥਾਂ ਬਖਸ਼ਦੇ ਨੇ? ਆਪਣੇ ਆਂਗਨ ਵਿੱਚ ਬੈਠਣ ਵਾਸਤੇ ਮਹਾਰਾਜ ਸਾਹਿਬ ਜੀ ਸੱਥਰ ਬਖਸ਼ਦੇ ਨੇ? ਗੁਰਸਿੱਖਾਂ ਦੀ ਬੇਨਤੀ ਨੂੰ ਸੁਣ ਕਰਕੇ ਗੁਰੂ ਰਾਮਦਾਸ ਸਾਹਿਬ ਜੀ ਨੇ ਜੋ ਪੈਗਾਮ ਦਿੱਤਾ ਉਹ ਅੱਜ ਦਾ ਮੁੱਖ ਵਾਕ ਹੈ ਕਿ ਮਹਾਰਾਜ ਦੇ ਦਾਰੇ ਉੱਪਰ ਪ੍ਰਵਾਨ ਕੌਣ ਹੈ? ਆਓ ਮਨ ਦੀਆਂ ਬਿਰਤੀਆਂ ਨੂੰ ਏਕਾਗਰ ਕਰੀਏ, ਧਿਆਨ ਧਾਰੀਏ ਧੰਨ ਗੁਰੂ ਰਾਮਦਾਸ ਸਾਹਿਬ ਜੀ ਦੇ ਚਰਨਾਂ ਦਾ, ਧਿਆਨ ਕਰੀਏ ਸ਼ਹੀਦਾਂ ਦਾ, ਕਿਉਂਕਿ ਇਹ ਸ਼ਹੀਦੀ ਦਿਵਸ ਚੱਲ ਰਹੇ ਹਨ। ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਨ ਨਾ ਕੀਜੈ। ਇਹਨਾਂ ਤੁਗਾਂ ਦੀ ਤਨਦੇਹੀ ਨਾਲ ਵਿਆਖਿਆ ਕਰਨ ਵਾਲੇ ਮਹਾਨ ਸੂਰਬੀਰ ਬਾਬਾ ਦੀਪ ਸਿੰਘ ਸਾਹਿਬ ਜੀ ਸ਼ਹੀਦ, ਔਰ ਉਹਨਾਂ ਦੇ ਪੈਂਡਿਆਂ ਉੱਪਰ ਚੱਲਣ ਵਾਲੇ ਮਹਾਨ ਮਹਾਂਪੁਰਖ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ, ਉਹਨਾਂ ਦਾ ਜਥਾ, ਸਮੂਹ ਸਿੱਖ ਸੰਗਤਾਂ, ਉਹਨਾਂ ਦੀ ਸ਼ਹਾਦਤ ਦੇ ਗੁਰੂ ਖਾਲਸਾ ਜੀ ਇਹ ਦਿਵਸ ਚੱਲ ਰਹੇ ਨੇ। ਉਹਨਾਂ ਨੇ ਜੋ ਸ਼ਹੀਦੀ ਹੋਲੀ ਖੇਡੀ, ਜਿਵੇਂ ਉਹਨਾਂ ਨੇ ਗੁਰੂ ਖਾਲਸਾ ਜੀ ਆਪਣੇ ਬਚਨਾਂ ਨੂੰ ਤੋੜ ਨਿਭਾਇਆ, ਸੂਰਬੀਰ ਬਚਨ ਕੇ ਬਲੀ, ਉਹ ਦਿਵਸ ਅੱਜ ਆਪਾਂ ਪਿਆਰ ਦੇ ਨਾਲ, ਭਾਵਨਾ ਦੇ ਨਾਲ ਮਨਾ ਰਹੇ ਹਾਂ, ਉਹਨਾਂ ਦੀ ਯਾਦ ਦੇ ਵਿੱਚ ਬੈਠੇ ਹਾਂ। ਉਹਨਾਂ ਸ਼ਹੀਦਾਂ ਦਾ ਧਿਆਨ ਕਰੀਏ, ਉਚਾਰਨ ਕਰੀਏ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਲੋਕ ਮਹੱਲਾ ਚੌਥਾ।
ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਸਾਹਿਬ ਜੀ ਸਲੋਕ ਦੇ ਰਾਹੀਂ ਵਿਆਖਿਆ, ਸਲੋਕ ਦੇ ਰਾਹੀਂ ਪਾਵਨ ਉਪਦੇਸ਼ ਬਖਸ਼ਿਸ਼ ਕਰਦੇ ਨੇ। ਗੁਰੂ ਖਾਲਸਾ ਜੀ, ਸਲੋਕ ਇੱਕ ਛੰਦ ਸ਼ਾਸਤਰ ਦਾ ਛੰਦ ਹੈ, ਜਿਸ ਦੀਆਂ ਦੋ ਤੁਕਾਂ ਹੁੰਦੀਆਂ ਨੇ ਔਰ ਦਵਾਂ ਦਵਾਂ ਤੁਕਾਂ ਦਾ ਤੋਲ ਬਣਦਾ ਹੈ। ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 22 ਵਾਰਾਂ ਨੇ ਔਰ ਇਹਨਾਂ ਵਾਰਾਂ ਵਿੱਚ ਸਲੋਕ ਔਰ ਪੌੜੀਆਂ ਦੀ ਗੁਰੂ ਖਾਲਸਾ ਜੀ ਮੁਹਾਰਤ ਆਉਂਦੀ ਹੈ। ਮਹਾਰਾਜ ਸਾਹਿਬ ਜੀ ਨੇ ਸਲੋਕਾਂ ਤੇ ਪੌੜੀਆਂ ਦੇ ਨਾਲ ਸ਼ਿੰਗਾਰ ਕਰਕੇ ਇਹ ਵਾਰਾਂ ਦਾ ਗਠਬੰਧਨ ਕੀਤਾ ਹੈ। ਸਲੋਕ ਦਾ ਅਰਥ ਸੰਪਰਦਾਇ ਵਿਦਵਾਨ ਇਹ ਵੀ ਕਰਦੇ ਨੇ, ਸਵੈ ਲੋਕ ਜਿਹੜਾ ਇਸ ਪਾਵਨ ਉਪਦੇਸ਼ ਨੂੰ ਸੁਨੇਗਾ ਉਹ ਆਪਣੇ ਨਿਜ ਸਰੂਪ ਦੇ ਲੋਕ ਨੂੰ ਪ੍ਰਾਪਤ ਹੋ ਜਾਵੇਗਾ। ਗੁਰੂ ਖਾਲਸਾ ਜੀ ਨਿਜ ਲੋਕ ਕਿਹੜਾ ਹੈ? ਸੱਚਖੰਡ ਧਾਮ, ਜਿਹਨੂੰ ਜਪਜੀ ਸਾਹਿਬ ਦੇ ਵਿੱਚ ਪੜ੍ਹਦੇ ਹਾਂ ਸੱਚਖੰਡ ਵਸੈ ਨਿਰੰਕਾਰ। ਜਿਹੜਾ ਇਹ ਉਪਦੇਸ਼ ਸੁਨੇਗਾ ਆਪਣੀ ਜ਼ਿੰਦਗੀ ਵਿੱਚ ਅਪਣਾਵੇਗਾ, ਮਹਾਰਾਜ ਸੱਚੇ ਪਾਤਸ਼ਾਹ ਜੀ ਉਹਨੂੰ ਸੱਚਖੰਡ ਧਾਮ ਦੇ ਵਿੱਚ ਥਾਂ ਬਖਸ਼ ਕਰਕੇ ਨਿਹਾਲ ਕਰਤਾਰਥ ਕਰਨਗੇ। ਅੱਗੇ ਹੈ ਜੀ ਮਹੱਲਾ ਚੌਥਾ। ਮਹੱਲਾ ਅਰਬੀ ਭਾਸ਼ਾ ਦਾ ਸ਼ਬਦ ਹੈ ਜਿਹਦਾ ਅਰਥ ਹੁੰਦਾ ਹੈ ਉਤਰਨ ਦੀ ਥਾਂ, ਭਾਵ ਸਰੀਰ ਜਿੱਥੇ ਗੁਰੂ ਖਾਲਸਾ ਜੀ ਰੱਬੀ ਜੋਤ ਆ ਕਰਕੇ ਉਤਰੀ ਉਹਨੂੰ ਮਹੱਲਾ ਕਹਿੰਦੇ ਨੇ। ਗੁਰੂ ਨਾਨਕ ਸਾਹਿਬ ਜੀ ਦਾ ਉਹ ਪਾਕ ਸਰੀਰ ਜਿਹਦੇ ਵਿੱਚ ਨਾਰਾਇਣ ਆਪ ਆ ਕੇ ਪ੍ਰਵੇਸ਼ ਹੋਇਆ, ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਗੁਰੂ ਨਾਨਕ ਸਾਹਿਬ ਜੀ ਦੇ ਸਰੀਰ ਨੂੰ ਅਰਬੀ ਦੇ ਵਿਦਵਾਨਾਂ ਨੇ ਮਹੱਲਾ ਆਖਿਆ ਹੈ। ਮਹੱਲਾ ਪਹਿਲਾ। ਫਿਰ ਆ ਗਿਆ ਜੀ ਮਹੱਲਾ ਦੂਜਾ। ਉਹ ਜੋਤ ਦੂਜੇ ਪਾਤਸ਼ਾਹ ਵਿੱਚ ਆਈ। ਫਿਰ ਆ ਗਿਆ ਜੀ ਮਹੱਲਾ ਤੀਜਾ। ਮਹੱਲਾ ਚੌਥਾ, ਮਹੱਲਾ ਪੰਜਵਾਂ। ਇੱਕ ਧਰਮ ਸ਼ਾਸਤਰ ਗ੍ਰੰਥ ਹੈ ਉਹਦੇ ਵਿੱਚ ਲਿਖਿਆ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਪਾਕ ਦੀਦਾਰ ਕਿਵੇਂ ਹੋਵੇ। ਲਿਖਦੇ ਨੇ ਜਦੋਂ ਨਿਸ਼ਾਨ ਨਗਾਰਿਆਂ ਦੀ ਤਾਬਿਆ ਹੇਠ ਹੋਲੇ ਉੱਪਰ ਮਹੱਲਾ ਸਜਦਾ ਹੈ ਉਸ ਵਕਤ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਆਵੇਸ਼ ਪ੍ਰਵੇਸ਼ ਆਪਣੇ ਖਾਲਸੇ ਵਿੱਚ ਹੁੰਦਾ ਹੈ। ਤਾਂ ਕਹਿੰਦੇ ਆ ਹੋਲੇ ਦਾ ਮਹੱਲਾ, ਔਰ ਸ਼ਬਦ ਬਣ ਗਿਆ ਹੋਲਾ ਮਹੱਲਾ, ਕਿ ਗੁਰੂ ਕਾ ਖਾਲਸਾ ਉਹ ਮਹੱਲਾ ਹੈ ਜਿਸ ਮਹੱਲੇ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆ ਕਰਕੇ ਗੁਰੂ ਖਾਲਸਾ ਜੀ ਆਵੇਸ਼ ਕਰਦੇ ਹਨ। ਪਹਿਲੇ ਮਹੱਲੇ ਤੋਂ ਲੈ ਕੇ ਗੁਰੂ ਕੇ ਖਾਲਸੇ ਤੱਕ ਇਹ ਮਹੱਲਾ ਜਾਂਦਾ ਹੈ, ਇਹ ਧਰਮ ਸ਼ਾਸਤਰ ਗ੍ਰੰਥ ਦਾ ਖਿਆਲ ਹੈ ਔਰ ਗੁਰੂ ਕੇ ਸਿੱਖਾਂ ਦੀ ਭਾਵਨਾ ਹੈ। ਮਹੱਲੇ ਦਾ ਅਰਥ ਹੈ ਉਤਰਨ ਦੀ ਥਾਂ। ਨਰੈਣ ਦੀ ਜੋਤ ਗੁਰੂ ਖਾਲਸਾ ਜੀ ਚੌਥੇ ਪਾਤਸ਼ਾਹ ਜੀ ਦੇ ਸਰੀਰ ਵਿੱਚ ਆ ਕਰਕੇ ਉਤਰੀ ਔਰ ਗੁਰੂ ਅਰਜਨ ਸਾਹਿਬ ਜੀ ਨੇ ਸ਼ਬਦ ਲਿਖਿਆ ਮਹੱਲਾ ਚੌਥਾ। ਅੱਗੇ ਮਹਾਰਾਜ ਸਾਹਿਬ ਜੀ ਪਾਵਨ ਉਪਦੇਸ਼ ਬਖਸ਼ਦੇ ਹਨ। ਪਿਆਰ ਦੇ ਨਾਲ ਸਰਵਣ ਕਰੋ ਜੀ।
ਅੰਤਰ ਅਗਿਆਨ ਭਈ ਮਤ ਮਦੇਮ, ਸਤਿਗੁਰ ਕੀ ਪ੍ਰਤੀਤ ਨਾਹੀ।
ਮਹਾਰਾਜ ਸਾਹਿਬ ਜੀ ਕਹਿੰਦੇ ਜਿਨ੍ਹਾਂ ਦੇ ਅੰਦਰ ਅਗਿਆਨਤਾ ਦਾ ਪਰਦਾ ਏ ਉਹਨਾਂ ਦੀ ਮਤ ਮੱਧਮ ਹੋ ਜਾਂਦੀ ਹੈ, ਉਹਨਾਂ ਨੂੰ ਸਤਿਗੁਰੂ ਸਾਹਿਬ ਜੀ ਦੇ ਬਚਨਾਂ ਦੇ ਉੱਪਰ ਭਰੋਸਾ ਨਹੀਂ ਆਉਂਦਾ। ਅਗਿਆਨ ਕੀ ਹੈ? ਵਿਦਵਾਨਾਂ ਦਾ ਖਿਆਲ ਹੈ ਔਰ ਗੁਰੂ ਗ੍ਰੰਥ ਸਾਹਿਬ ਜੀ ਦੀ ਮੋਹਰ ਹੈ। ਭਾਂਭੀਰੀ ਕੋ ਪਾਤ ਪਰਦੋ ਬਿਨ ਪੇਖੇ ਦੂਰ ਆਇਓ। ਗੁਰੂ ਖਾਲਸਾ ਜੀ ਆਮ ਸ਼ਟਾਲੇ ਦੇ ਵਿੱਚ ਇੱਕ ਤਿਤਲੀਆਂ ਉੱਡਦੀਆਂ ਫਿਰਦੀਆਂ ਇੱਕ ਜੀਵ ਜਿਹਾ ਹੁੰਦਾ ਹੈ, ਆਮ ਪਿੰਡਾਂ ਵਿੱਚ ਇਹ ਦੇਖਣ ਨੂੰ ਮਿਲਦਾ ਹੈ। ਉਹਦੇ ਖੰਭ ਬੜੇ ਬਰੀਕ ਹੁੰਦੇ ਨੇ, ਉਹਨੂੰ ਭੰਭੀਰੀ ਵੀ ਕਹਿ ਦਿੰਦੇ ਨੇ, ਉਹਨੂੰ ਤਿਤਲੀ ਵੀ ਕਹਿ ਦਿੰਦੇ ਨੇ। ਜਿਵੇਂ ਗੁਰੂ ਖਾਲਸਾ ਜੀ ਭੰਭੀਰੀ ਦੇ ਪੰਖ ਪਤਲੇ ਹੁੰਦੇ ਆ ਨਾ, ਕਿੰਨੇ ਕੁ ਪਤਲੇ ਹੁੰਦੇ ਨੇ, ਹੱਥ ਲੈ ਭੁਰਦੇ ਜਾਂਦੇ ਨੇ। ਅਗਿਆਨਤਾ ਦਾ ਪਰਦਾ ਗੁਰੂ ਖਾਲਸਾ ਜੀ ਇੰਨਾ ਕੁ ਪਤਲਾ ਹੈ, ਗੁਰੂ ਗ੍ਰੰਥ ਸਾਹਿਬ ਜੀ ਦੇ ਬਚਨ ਨੇ ਅਗਿਆਨ ਭੰਭੀਰੀ ਕੇ ਪਾਤ ਪਰਦੋ ਬਿਨ ਪੇਖੇ ਦੂਰ ਆਇਓ। ਇੰਨਾ ਕੁ ਪਰਦਾ ਹੈ ਜੀਵ ਦੇ ਤੇ ਈਸ਼ਵਰ ਦੇ ਵਿਚਕਾਰ, ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਤੇ ਜੀਵ ਦੇ ਵਿੱਚ ਇੰਨੀ ਕੁ ਦੂਰੀ ਹੈ। ਜਦੋਂ ਗੁਰੂ ਖਾਲਸਾ ਜੀ ਉਹ ਪਰਦਾ ਨਿਕਲ ਜਾਂਦਾ ਹੈ ਫਿਰ ਸਭੈ ਕਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰੇ। ਏਕਲ ਮਾਟੀ ਕੁੰਜਰ ਚੀਟੀ, ਭੰਜ ਰਹਿ ਬਹੁ ਨਾਨਾ ਰੇ। ਅਸਥਾਵਰ ਜੰਗਮ ਕੀਟ ਪਤੰਗਮ, ਘੱਟ ਘੱਟ ਰਾਮ ਸਮਾਨਾ ਰੇ। ਫਿਰ ਉਹ ਅਵਸਥਾ ਪ੍ਰਾਪਤ ਹੋ ਜਾਂਦੀ ਹੈ। ਬੁੱਲੇ ਸ਼ਾਹ ਨੂੰ ਪੁੱਛਿਆ ਸੀ ਰੱਬ ਨੂੰ ਮਿਲਣਾ ਹੋਵੇ ਤੇ ਕਿਵੇਂ ਮਿਲਿਆ ਜਾਵੇ, ਤੇ ਉਹ ਕਮਾਦ ਲਾ ਰਹੇ ਸਨ, ਗੁੱਲੀਆਂ ਵੱਢ ਕਰਕੇ ਇੱਕ ਪਾਸੋਂ ਦੂਜੇ ਪਾਸੇ ਬੀਜ ਰਹੇ ਸਨ। ਪੁੱਛਿਆ ਜੀ ਰੱਬ ਨੂੰ ਪਾਉਣਾ ਹੋਵੇ ਤੇ ਕਿਵੇਂ ਪਾਇਆ ਜਾਵੇ, ਤੇ ਉਹਨਾਂ ਨੇ ਸੌਖੀ ਜੀ ਗੱਲ ਆਖੀ, ਕਹਿਣ ਲੱਗੇ ਬੁੱਲਿਆ ਰੱਬ ਦਾ ਕੀ ਪਾਉਣਾ, ਇਧਰੋਂ ਪੁੱਟਣਾ ਤੇ ਇਧਰ ਲਾਉਣਾ। ਮਨ ਸੰਸਾਰ ਵੱਲੋਂ ਪੁੱਟ ਕਰਕੇ ਜਦੋਂ ਰੱਬ ਵਾਲੇ ਪਾਸੇ ਲੱਗ ਗਿਆ ਤੇ ਰੱਬ ਦੀ ਪ੍ਰਾਪਤੀ ਹੋ ਗਈ। ਰੱਬ ਦੂਰ ਨਹੀਂ ਹੈ, ਇੱਕ ਪਰਦਾ ਹੈ ਅਗਿਆਨਤਾ ਦਾ, ਇੱਕ ਪਰਦਾ ਹੈ ਹਉਮੈ ਦਾ, ਈਗੋ ਦਾ। ਜਿੱਦਣ ਗੁਰੂ ਖਾਲਸਾ ਜੀ ਉਹ ਪਰਦਾ ਮਿਟ ਗਿਆ, ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਸਾਹਮਣੇ ਨੇੜੇ ਹੀ ਬੈਠਾ ਦਿਸਣ ਲੱਗ ਪੈਂਦਾ ਹੈ, ਉਹ ਦੂਰ ਨਹੀਂ। ਉਹ ਗੁਰੂ ਖਾਲਸਾ ਜੀ ਆਪਣਿਆਂ ਵਿੱਚ, ਬਗਾਨਿਆਂ ਦੇ ਵਿੱਚ ਪ੍ਰਤੱਖ ਹੋ ਕਰਕੇ ਦੀਦਾਰ ਦਿੰਦਾ ਹੈ। ਮਹਾਰਾਜ ਸਾਹਿਬ ਜੀ ਕਹਿੰਦੇ ਜਿਨ੍ਹਾਂ ਦੇ ਅੰਦਰ ਅਗਿਆਨ ਹੈ ਉਹਨਾਂ ਦੀ ਮਤ ਮੱਧਮ ਹੋ ਗਈ ਹੈ। ਮਤ ਨਾਮ ਅਕਲ ਦਾ ਹੈ, ਬੁੱਧ ਦਾ ਹੈ। ਗੁਰੂ ਖਾਲਸਾ ਜੀ ਤਿੰਨ ਤਰੀਕੇ ਦੀ ਅਕਲ ਹੁੰਦੀ ਜੀ। ਇੱਕ ਹੁੰਦੀ ਹੈ ਉੱਤਮ ਮਤ, ਇੱਕ ਹੁੰਦੀ ਜੇ ਮੱਧਮ ਮਤ, ਔਰ ਇੱਕ ਹੁੰਦੀ ਜੇ ਕਨਿਸ਼ਠ ਮਤ। ਉੱਤਮ ਮਤ ਉਹਨੂੰ ਕਹਿੰਦੇ ਨੇ ਜਿਹਦੀ ਭਾਵਨਾ ਹੋਵੇ ਵੀ ਮੈਂ ਰੱਬ ਨੂੰ ਮਿਲਣਾ ਹੈ। ਕਈ ਇਹੋ ਜਿਹੇ ਮਹਾਂਪੁਰਖ ਨੇ ਉਹਨਾਂ ਦੀ ਮਤ ਇੰਨੀ ਨਿਰਮਲ ਹੁੰਦੀ ਹੈ, ਉਹ ਸੰਸਾਰ ਦੇ ਸਾਰੇ ਪਦਾਰਥਾਂ ਨੂੰ ਠੋਕਰ ਮਾਰ ਕਰਕੇ ਕਾਂ ਦੀ ਵਿਸ਼ਟਾ ਦੇ ਸਮਾਨ ਜਾਣ ਕੇ ਤਿਆਗ ਦਿੰਦੇ ਨੇ, ਔਰ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਨੂੰ ਮਿਲਣ ਦੀ ਭਾਵਨਾ ਲੈ ਕੇ ਜੀਵਨ ਜੀਂਦੇ ਹਨ, ਉਹਨਾਂ ਦੀ ਉੱਤਮ ਮਤ ਹੁੰਦੀ ਜੀ। ਦੂਜੀ ਹੁੰਦੀ ਹੈ ਗੁਰੂ ਖਾਲਸਾ ਜੀ ਮੱਧਮ ਮਤ। ਸਾਨੂੰ ਸੰਸਾਰ ਦੇ ਪਦਾਰਥ ਵੀ ਮਿਲ ਜਾਣ, ਰੱਬ ਵੀ ਮਿਲ ਜਾਵੇ, ਵਿਸ਼ਿਆਂ ਵਿੱਚ ਵੀ ਖਚਿਤ ਹੋਏ ਰਹੀਏ ਔਰ ਰੱਬ ਦੇ ਨਾਲ ਵੀ ਇੱਕਮਿੱਕ ਹੋ ਜਾਈਏ, ਉਹਨੂੰ ਗੁਰੂ ਖਾਲਸਾ ਜੀ ਮੱਧਮ ਮਤ ਕਹਿੰਦੇ ਨੇ। ਔਰ ਇੱਕ ਹੁੰਦੀ ਜੇ ਕਨਿਸ਼ਠ ਮਤ, ਰੱਬ ਮਿਲਦਾ ਤੇ ਮਿਲੇ ਸਾਨੂੰ ਕੀ, ਸਾਨੂੰ ਸੰਸਾਰ ਦੇ ਸੁੱਖ ਪ੍ਰਾਪਤ ਹੋਣੇ ਚਾਹੀਦੇ ਨੇ। 100 ਵਿੱਚੋਂ 70% ਲੋਕ ਇਹ ਖਿਆਲ ਰੱਖਦੇ ਹਨ। ਗੁਰੂ ਖਾਲਸਾ ਸਾਹਿਬ ਸੰਗਤ ਜੀ ਜਿਨ੍ਹਾਂ ਦੇ ਅੰਦਰ ਅਗਿਆਨ ਹੈ, ਰੱਬ ਨੂੰ ਮਿਲਣ ਦੀ ਖਾਹਿਸ਼ ਵੀ ਹੈ ਪਰ ਉਹਨਾਂ ਦੇ ਅੰਦਰੋਂ ਪਦਾਰਥਾਂ ਦਾ ਮੋਹ ਨਹੀਂ ਮਿਟਦਾ, ਉਹਨਾਂ ਦੀ ਮਤ ਮੱਧਮ ਹੋ ਜਾਂਦੀ ਹੈ। ਸਤਿਗੁਰੂ ਨੂੰ ਮੰਨਦੇ ਨੇ ਪਰ ਸਤਿਗੁਰਾਂ ਦੇ ਬਚਨਾਂ ਦੇ ਉੱਪਰ ਭਰੋਸਾ ਨਹੀਂ ਕਰਦੇ। ਜਿਨ੍ਹਾਂ ਦੇ ਅੰਦਰ ਅਗਿਆਨ ਹੈ ਆ ਕੇ ਮੱਥਾ ਟੇਕਦੇ ਨੇ, ਜੇ ਗੁਰੂ ਦਾ ਬਚਨ ਹੈ ਪੀਓ ਪੌਲ ਖੰਡ ਧਾਰ, ਹੋਏ ਜਨਮ ਸੋਹੇਲਾ, ਵਾਹੋ ਵਾਹੋ ਗੋਬਿੰਦ ਸਿੰਘ, ਆਪੇ ਗੁਰ ਚੇਲਾ। ਇਹ ਗੁਰੂ ਦੇ ਬਚਨਾਂ ਉੱਪਰ ਭਰੋਸਾ ਨਹੀਂ ਆਵਦਾ, ਉਹ ਕਿੰਤੂ ਕਰਦੇ ਨੇ। ਗੁਰੂ ਦਾ ਬਚਨ ਹੈ ਡਿੱਠੇ ਸਭੇ ਥਾਪ ਨਹੀਂ ਤੁਦ ਜੇ ਆ, ਬਦੋ ਪੁਰਖ ਵਿਧਾਤੇ ਤਾਂ ਤੂੰ ਸੋਇਆ, ਵਸਦੀ ਸਗਨੇ ਅਪਾਰ ਅਨੂਪ ਰਾਮਦਾਸ ਪੁਰ, ਹਰ ਹਾਂ ਨਾਨਕ ਕਸਮਲ ਜਾਏ ਨਹਾਏ ਰਾਮਦਾਸ ਸਰ। ਗੁਰੂ ਰਾਮਦਾਸ ਸਾਹਿਬ ਜੀ ਦੇ ਸਰੋਵਰ ਵਿੱਚ ਇਸ਼ਨਾਨ ਕਰਨ ਦੇ ਨਾਲ ਸਾਰੇ ਦੁੱਖ ਤੇ ਪਾਪ ਮਿਟ ਜਾਂਦੇ ਨੇ ਪਰ ਉਹਨਾਂ ਨੂੰ ਪ੍ਰਤੀਤ ਨਹੀਂ ਆਉਂਦਾ। ਉਹ ਗੁਰੂ ਖਾਲਸਾ ਜੀ ਇਹਦੇ ਅਰਥ ਹੋਰ ਕਰਦੇ ਹਨ, ਸਰੋਵਰ ਇਸ਼ਨਾਨ ਤੇ ਕਿੰਤੂ ਕਰਦੇ ਹਨ, ਅੰਮ੍ਰਿਤ ਦੇ ਉੱਪਰ ਆਪਣੀਆਂ ਫੋਕੀਆਂ ਦਲੀਲਾਂ ਦਿੰਦੇ ਹਨ। ਕਿਉਂ ਦਿੰਦੇ ਨੇ? ਉਹਨਾਂ ਦੇ ਅੰਦਰ ਅਗਿਆਨ ਹੈ, ਅਗਿਆਨ ਵਸ ਉਹਨਾਂ ਦੀ ਮਤ ਮੱਧਮ ਹੋ ਚੁੱਕੀ ਹੈ, ਇਸ ਵਾਸਤੇ ਸਤਿਗੁਰਾਂ ਦੇ ਬਚਨਾਂ ਉੱਪਰ ਉਹਨਾਂ ਨੂੰ ਪ੍ਰਤੀਤ ਭਰੋਸਾ ਨਹੀਂ ਆਉਂਦਾ।
ਅੰਦਰ ਕਪਟ ਸਭ ਕਪਟੋ ਕਰ ਜਾਣੈ, ਕਪਟੇ ਖਪਹੇ ਖਪਾਹੀ।
ਮਹਾਰਾਜ ਸਾਹਿਬ ਜੀ ਕਹਿੰਦੇ ਉਹਨਾਂ ਦੇ ਅੰਦਰ ਅਗਿਆਨ ਹੈ, ਔਰ ਅਗਿਆਨ ਕਰਕੇ ਸਾਰੇ ਪਾਸੇ ਉਹ ਅਗਿਆਨਤਾ ਦੇ ਦੁਆਰਾ ਹੀ ਜਾਣਦੇ ਨੇ ਆਪਣਾ ਬੇਗਾਨਾ ਕਰਕੇ, ਔਰ ਅਗਿਆਨ ਕਰਕੇ ਆਪ ਵੀ ਖਪ ਜਾਂਦੇ ਨੇ ਅਤੇ ਹੋਰਨਾਂ ਨੂੰ ਕਿੰਤੂ ਪਰੰਤੂ ਦੀ ਲਹਿਰ ਵਿੱਚ ਜੋੜ ਕਰਕੇ ਉਹ ਖਪਾ ਦਿੰਦੇ ਹਨ। ਗੁਰੂ ਖਾਲਸਾ ਜੀ, ਕਪਟ ਦਾ ਅਰਥ ਛਲ ਵੀ ਹੁੰਦਾ ਹੈ, ਕਪਟ ਦਾ ਅਰਥ ਪ੍ਰੇਪ ਵੀ ਹੁੰਦਾ ਹੈ, ਪਰ ਉਪਰੋਂ ਪ੍ਰਕਰਨ ਅਗਿਆਨ ਦਾ ਸ਼ੁਰੂ ਹੋਇਆ ਹੈ, ਇਸ ਲਈ ਇੱਥੇ ਅਰਥ ਆਵੇਗਾ ਕਪਟ। ਕ ਮੈਨੇ ਕਠਿਨ ਤੇ ਪਟ ਮੈਨੇ ਪੜਦਾ। ਦੁਨੀਆਂ ਦੇ ਸਾਰੇ ਪੜਦੇ ਭੱਜ ਜਾਂਦੇ ਨੇ, ਲੋਹੇ ਦੇ ਦਰਵਾਜ਼ੇ ਟੁੱਟ ਜਾਂਦੇ ਹਨ, ਲੱਕੜ ਦੇ ਗੁਰੂ ਖਾਲਸਾ ਜੀ ਦਰਵਾਜ਼ੇ ਸੜ ਜਾਂਦੇ ਨੇ, ਪਰ ਅਗਿਆਨਤਾ ਦਾ ਪਤਲਾ ਜਿਹਾ ਪੜਦਾ ਇਹੋ ਜਿਹਾ ਏ ਜਿਹੜਾ ਗੁਰੂ ਦੀ ਕਿਰਪਾ ਤੋਂ ਬਿਨਾਂ ਗੁਰੂ ਖਾਲਸਾ ਜੀ ਖਤਮ ਨਹੀਂ ਜੀ ਹੁੰਦਾ। ਇਸ ਲਈ ਗੁਰਬਾਣੀ ਵਿੱਚ ਇਹਨੂੰ ਕਪਟ ਕਰਕੇ ਲਿਖਿਆ ਹੈ, ਪਾਠ ਕਪਟੀ ਹੋਵੇਗਾ, ਅਰਥ ਵੇਲੇ ਆਵੇਗਾ ਕਪਟ। ਗੁਰੂ ਖਾਲਸਾ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਉਹਨਾਂ ਦੇ ਅੰਦਰ ਕਪਟ ਮੈਨੇ ਅਗਿਆਨ ਹੈ, ਔਰ ਅਗਿਆਨ ਕਰਕੇ ਇਹ ਆਪਣਾ ਹੈ, ਇਹ ਬਗਾਨਾ ਹੈ, ਇਹ ਮੇਰਾ ਹੈ, ਇਹ ਤੇਰਾ ਹੈ, ਤੂੰ ਹੈ ਮੈਂ, ਐਸੀ ਦੁਤੀ ਭਾਵ ਉਹ ਮਨ ਵਿੱਚ ਰੱਖਦੇ ਨੇ, ਔਰ ਅਗਿਆਨ ਕਰਕੇ ਉਹ ਖਪ ਜਾਂਦੇ ਨੇ, ਅਗਿਆਨਤਾ ਦੇ ਰਾਹ ਵਿੱਚ ਕਈਆਂ ਨੂੰ ਜੋੜ ਦਿੰਦੇ ਨੇ। ਯਾਦ ਰੱਖਿਓ ਗੁਰੂ ਖਾਲਸਾ ਜੀ, ਸਿੱਖੀ ਸਿਦਕ ਦੀ ਹੈ, ਸਿੱਖੀ ਭਾਵਨਾ ਦੀ ਹੈ, ਸਿੱਖੀ ਗੁਰੂ ਖਾਲਸਾ ਜੀ ਤਰਕ ਦੀ ਨਹੀਂ ਜੀ ਹੈਗੀ। ਗੁਰੂ ਨਾਨਕ ਦੇ ਘਰ ਵਿੱਚ ਤਰਕ ਪ੍ਰਵਾਨ ਨਹੀਂ, ਗੁਰੂ ਨਾਨਕ ਦੇ ਘਰ ਵਿੱਚ ਪ੍ਰਤੀਤ ਦੇ ਪ੍ਰਵਾਨ ਹੈ, ਗੁਰੂ ਨਾਨਕ ਦੇ ਘਰ ਦੇ ਵਿੱਚ ਕਿੰਤੂ ਪ੍ਰਵਾਨ ਨਹੀਂ, ਉਹ ਕਿੰਤੂ ਵਿੱਚ ਲਾ ਕਰਕੇ ਕਈਆਂ ਨੂੰ ਖਪਾ ਦਿੰਦੇ ਹਨ।
ਸਤਿਗੁਰ ਕਾ ਭਾਣਾ ਚਿਤ ਨਾ ਆਵੇ, ਆਪਣਾ ਸੁਆਏ ਫਿਰਾਹੀ।
ਮਹਾਰਾਜ ਸਾਹਿਬ ਜੀ ਕਹਿੰਦੇ ਸਤਿਗੁਰੂ ਦਾ ਭਾਣਾ ਮਿੱਠਾ ਕਰਕੇ ਮੰਨਣਾ ਹੈ ਉਹਨਾਂ ਦੇ ਚਿੱਤ ਵਿੱਚ ਨਹੀਂ ਆਉਂਦਾ, ਉਹ ਆਪਣੇ ਮਤਲਬ ਦੇ ਪ੍ਰਤਾਏ ਗੁਰਧਾਮਾਂ ਵਿੱਚ ਜਾਂਦੇ ਨੇ, ਮਤਲਬ ਦੇ ਪ੍ਰਤਾਏ ਧਾਰਮਿਕ ਸੱਥਾਂ ਵਿੱਚ ਜਾਂਦੇ ਨੇ, ਫਿਰਦੇ ਨੇ ਕਿ ਧਾਰਮਿਕ ਲੋਕਾਂ ਵਿੱਚ ਬੈਠਾਂਗੇ ਸਾਨੂੰ ਕੋਈ ਪੈਸਾ ਆਵੇਗਾ, ਕੋਈ ਇਨਕਮ ਪ੍ਰਾਪਤ ਹੋਵੇਗੀ। ਉਹਨਾਂ ਨੇ ਗੁਰੂ ਖਾਲਸਾ ਜੀ ਪ੍ਰਚਾਰ ਇੱਕ ਵਪਾਰ ਬਣਾ ਲਿਆ ਹੈ, ਉਹ ਗੁਰੂ ਖਾਲਸਾ ਜੀ ਲੋਕ ਧਾਰਮਿਕ ਦੁਨੀਆਂ ਨੂੰ ਵੀ ਵਪਾਰ ਦੇ ਨਜ਼ਰੀਏ ਨਾਲ ਦੇਖਦੇ ਹਨ। ਗੁਰੂ ਗਰੀਬ ਨਿਵਾਜ ਕਹਿੰਦੇ ਨੇ ਸਤਿਗੁਰੂ ਦਾ ਭਾਣਾ ਮਿੱਠਾ ਕਰਕੇ ਮੰਨਣਾ, ਉਹਦੀ ਰਜਾ ਵਿੱਚ ਰਹਿਣਾ, ਰਜਾ ਪ੍ਰਸਤ ਬਣਨਾ ਉਹਨਾਂ ਦੇ ਚਿੱਤ ਵਿੱਚ ਨਹੀਂ ਆਉਂਦਾ। ਗੁਰਬਾਣੀ ਵਿੱਚ ਬਚਨ ਨੇ ਸੋ ਸਿੱਖ ਸਖਾ ਬੰਧ ਪਏ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ ਆਪਣੇ ਭਾਣੇ ਜੋ ਚੱਲੇ ਭਾਈ, ਵਿਛੜ ਚੋਟਾਂ ਖਾਵੇ। ਗੁਰੂ ਖਾਲਸਾ ਜੀ ਉਹ ਗੁਰੂ ਕਾ ਸਿੱਖ ਹੈ, ਉਹ ਸਿੱਖਾਂ ਦਾ ਸੰਬੰਧੀ ਹੈ ਜਿਹੜਾ ਗੁਰੂ ਕੇ ਭਾਣੇ ਵਿੱਚ ਚੱਲਦਾ ਹੈ, ਜਿਹੜਾ ਗੁਰੂ ਦਾ ਭਾਣਾ ਛੱਡ ਕਰਕੇ ਆਪਣੇ ਮਨਮਰਜ਼ੀ ਅਨੁਸਾਰ ਵਿਚਰਦਾ ਹੈ, ਉਹ ਜਨਮਾਂ ਜਨਮਾਂਤਰਾਂ ਦੇ ਵਿੱਚ ਚੋਟਾਂ ਖਾਂਦਾ ਹੈ, ਨਾ ਲੋਕ ਵਿੱਚ ਸੁੱਖ ਤੇ ਨਾ ਪਰਲੋਕ ਵਿੱਚ ਸੁੱਖ ਪ੍ਰਾਪਤ ਹੁੰਦਾ ਹੈ। ਸਿੱਧਾਂ ਨੇ ਸਵਾਲ ਕੀਤਾ ਸੀ ਜਗਤ ਬਾਬੇ ਨਾਨਕ ਨੂੰ, ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ। ਮਹਾਰਾਜ ਸਚਿਆਰੇ ਕਿਵੇਂ ਹੋਈਏ, ਝੂਠ ਦੀ ਪਾਲ, ਝੂਠ ਦੀ ਵੱਟ, ਝੂਠ ਦੀ ਕੰਧ ਅੰਦਰੋਂ ਕਿਵੇਂ ਗਰਕ ਹੋਵੇ। ਇਹ ਜਗਤ ਬਾਬੇ ਨਾਨਕ ਨੇ ਆਖਿਆ ਸੀ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ, ਜਿਹੜਾ ਰੱਬ ਦੇ ਹੁਕਮ ਵਿੱਚ ਚੱਲਦਾ ਹੈ, ਉਹਦੇ ਭਾਣੇ ਵਿੱਚ ਚੱਲਦਾ ਹੈ, ਲਿਖੀ ਹੋਈ ਕਰਮ ਗਤੀ ਦੇ ਅਨੁਸਾਰ ਆਪਣੇ ਜੀਵਨ ਨੂੰ ਉਸ ਚੱਕਰ ਦੇ ਵਿੱਚ ਲਿਆ ਕਰਕੇ ਗੁਜ਼ਾਰਦਾ ਹੈ, ਉਹਦਾ ਸੰਸਾਰ ਦੇ ਵਿੱਚ ਲੋਕ ਤੇ ਪਰਲੋਕ ਸੁਹੇਲਾ ਹੋ ਜਾਂਦਾ ਹੈ, ਉਹਦਾ ਅੰਦਰ ਸੁਚਿਆਰਾ ਹੋ ਜਾਂਦਾ ਹੈ, ਅੰਦਰੋਂ ਝੂਠ ਦੀ ਕੰਧ ਟੁੱਟ ਜਾਂਦੀ ਹੈ। ਮਹਾਰਾਜ ਸਾਹਿਬ ਜੀ ਕਹਿੰਦੇ ਨੇ ਸਤਿਗੁਰੂ ਦਾ ਭਾਣਾ ਉਹਨਾਂ ਦੇ ਹਿਰਦੇ ਵਿੱਚ ਨਹੀਂ ਆਉਂਦਾ। ਤੇਰਾ ਕੀਆ ਮਿੱਠਾ ਲਾਗੇ, ਹਰ ਨਾਮ ਪਦਾਰਥ ਨਾਨਕ ਮੰਗੇ, ਗੁਰੂ ਅਰਜਨ ਸਾਹਿਬ ਵਾਂਗ ਤੁਕਾਂ ਕਹਿ ਕੇ ਤਨ ਦੇਈ ਦੇ ਨਾਲ ਇਹਨਾਂ ਦੀ ਵਿਆਖਿਆ ਨਹੀਂ ਕਰਦੇ, ਲੋਕਾਂ ਨੂੰ ਦੱਸਦੇ ਨੇ, ਆਪ ਭਾਣਾ ਮੰਨਣਾ ਉਹਨਾਂ ਲਈ ਮੁਸ਼ਕਲ ਹੋ ਜਾਂਦਾ ਹੈ। ਸਾਹਿਬ ਜੀ ਕਹਿੰਦੇ ਨੇ ਉਹ ਆਪਣੇ ਮਤਲਬ ਲਈ ਜਾਨ ਦੇ ਵਿੱਚ ਫਿਰਦੇ ਨੇ ਧਾਰਮਿਕ ਦੁਨੀਆਂ ਵਿੱਚ, ਅੰਦਰ ਉਹਨਾਂ ਦੇ ਪ੍ਰਤੀਤ ਭਰੋਸਾ ਨਹੀਂ।
ਕਿਰਪਾ ਕਰੇ ਜੇ ਆਪਣੀ ਤਾਂ ਨਾਨਕ ਸ਼ਬਦ ਸਮਾਹੀ।
ਮਹਾਰਾਜ ਸਾਹਿਬ ਜੀ ਕਹਿੰਦੇ ਇਹੋ ਜੇ ਅਗਿਆਨੀ ਲੋਕ ਜੇ ਉਹਨਾਂ ਦੇ ਉੱਪਰ ਵੀ ਗੁਰੂ ਕਿਰਪਾ ਕਰ ਦੇਵੇ, ਪੂਰੇ ਸਤਿਗੁਰੂ ਜੀ ਕਿਰਪਾ ਕਰ ਦੇ, ਜਿਨ ਮਿਲ ਮਾਰੇ ਪੰਚ ਸੂਰਬੀਰ ਐਸੋ ਕੌਣ ਬਲੀ ਰੇ, ਜਿਨ ਪੰਚ ਮਾਰ ਬਿਦਾਰ ਗੁਦਾਰੇ ਸੋ ਪੂਰਾ ਇਹ ਕਲੀ ਰੇ। ਜਿਨ੍ਹੇ ਗੁਰੂ ਖਾਲਸਾ ਜੀ ਪੰਜਾਂ ਵਕਾਰਾਂ ਤੇ ਜਿੱਤ ਪ੍ਰਾਪਤ ਕੀਤੀ ਹੈ ਉਹ ਕਲਯੁਗ ਦੇ ਵਿੱਚ ਪੂਰਾ ਸਤਿਗੁਰੂ ਹੈ। ਭਾਈ ਸਾਹਿਬ ਭਾਈ ਨੰਦ ਲਾਲ ਸਾਹਿਬ ਨੂੰ ਪੁੱਛਿਆ ਕਿ ਤੁਹਾਡੇ ਨਜ਼ਰੀਏ ਦੇ ਅਨੁਸਾਰ ਪੂਰਾ ਸਤਿਗੁਰੂ ਕੌਣ ਹੈ? ਭਾਈ ਨੰਦ ਲਾਲ ਸਾਹਿਬ ਜੀ ਕਹਿੰਦੇ ਮੁਰਸ਼ਦੇ ਕਾਮਿਲ ਹਮਾ ਬਾਸ਼ਿਦ ਹਮਾ ਕਸ ਕਲਾਮ ਸ਼ਬੂਏ ਹੱਕ ਆਇਦ ਅਯਾ। ਉਹੀ ਪੂਰਾ ਸਤਿਗੁਰੂ ਹੈ, ਉਹੀ ਪੂਰਾ ਸਤਿਗੁਰੂ ਹੈ ਜਿਹਦੀ ਬਾਣੀ ਵਿੱਚੋਂ ਸੱਚ ਦੀ ਖੁਸ਼ਬੋਈ ਆਉਂਦੀ ਹੈ। ਸੱਚ ਤੋਂ ਬਿਨਾਂ ਜਿਹਦੀ ਜ਼ਬਾਨ ਦੇ ਉੱਪਰ ਝੂਠ ਨਹੀਂ ਬਿਰਾਜਦਾ ਉਹਨੂੰ ਪੂਰਾ ਸਤਿਗੁਰੂ ਕਹਿੰਦੇ ਨੇ। ਸੱਚ ਵਾਸਤੇ ਜੋ ਜਾਨ ਧੜ ਦੀ ਕੁਰਬਾਨੀ ਦੇ ਦੇਵੇ। ਗੁਰੂ ਅਰਜਨ ਸਾਹਿਬ ਜੀ ਨੂੰ ਬਚਨ ਆਖਿਆ ਸੀ ਦੋ ਤੁਕਾਂ ਲਿਖਦੇ ਹੋ ਕਿ ਇਸਲਾਮ ਵਰਗਾ ਧਰਮ ਨਹੀਂ, ਹਜ਼ਰਤ ਮੁਹੰਮਦ ਵਰਗਾ ਪੈਗੰਬਰ ਨਹੀਂ, ਤੁਹਾਨੂੰ ਅਸੀਂ ਸ਼ਾਹੀ ਮਰਾਤਬਾ ਦੇ ਦੇਵਾਂਗੇ। ਗੁਰਾਂ ਨੇ ਆਖਿਆ ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੂ। ਜਿੱਦਾਂ ਧੁਰ ਦਰਗਾਹ ਤੋਂ ਬਚਨੇ ਆ ਰਹੇ ਨੇ ਉਦਾਂ ਹੀ ਇਸ ਗੁਰੂ ਕੇ ਗ੍ਰੰਥ ਵਿੱਚ ਲਿਖੇ ਜਾਣਗੇ। ਜੇ ਫਰਮਾਨ ਆਵੇ ਕਿ ਇਸਲਾਮ ਵਰਗਾ ਧਰਮ ਨਹੀਂ, ਮੁਹੰਮਦ ਸਾਹਿਬ ਵਰਗਾ ਪੈਗੰਬਰ ਨਹੀਂ, ਮੈਂ ਲਿਖ ਦੇਵਾਂਗਾ। ਸੱਚੇ ਪਾਤਸ਼ਾਹ ਜੀ ਤੱਤੀ ਤਵੀ ਤੇ ਬਹਿ ਗਏ ਪਰ ਗੁਰੂ ਖਾਲਸਾ ਜੀ ਬਚਨ ਨਹੀਂ ਕਬੂਲੇ ਝੂਠੇ। ਐਸੇ ਪੂਰੇ ਸਤਿਗੁਰੂ ਹੁੰਦੇ ਨੇ, ਐਸੇ ਪੂਰੇ ਸਤਿਗੁਰੂ ਜੇ ਆਪਣੀ ਕਿਰਪਾ ਕਰ ਦੇਣ, ਉਪਦੇਸ਼ ਦੇ ਦੇਣ, ਹਿਰਦੇ ਵਿੱਚ ਬੈਠ ਜਾਵੇ ਉਪਦੇਸ਼ ਦੇ ਬਲ ਦੇ ਨਾਲ। ਗੁਰੂ ਖਾਲਸਾ ਜੀ ਕਈ ਫਿਰ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦੇ ਵਿੱਚ ਸਮਾ ਜਾਂਦੇ ਹਨ। ਸ਼ਬਦ ਦਾ ਅਰਥ ਹੈ ਉਪਦੇਸ਼, ਔਰ ਸ਼ਬਦ ਦੇ ਦੱਦੇ ਨੂੰ ਸਿਹਾਰੀ ਲੱਗੀ ਹੈ, ਇਹਦਾ ਅਰਥ ਹੈ ਸ਼ਬਦ ਦੇ ਦੁਆਰਾ ਭਾਵ ਉਪਦੇਸ਼ ਦੇ ਦੁਆਰਾ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਵਿੱਚ ਸਮਾ ਜਾਂਦੇ ਨੇ।
ਮਹਲਾ ਚੌਥਾ ਮਨ ਮੁਖ ਮਾਇਆ ਮੋਹੇ ਵਿਆਪੇ ਦੂਜੈ ਪਾਏ ਮਨੁਆ ਥਿਰ ਨਾਹੀ।
ਚੌਥੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਕਹਿੰਦੇ ਜਿਹੜੇ ਮਨਮੁਖ ਲੋਕ ਨੇ ਨਾ ਉਹਨਾਂ ਦੇ ਮਨ ਵਿੱਚ ਮਾਇਆ ਦਾ ਮੋਹ ਲੱਗਾ ਰਹਿੰਦਾ ਹੈ, ਮਾਇਆ ਦਾ ਮੋਹ ਉਹਨਾਂ ਦੇ ਮਨ ਵਿੱਚ ਵਿਆਪਦਾ ਹੈ। ਉਹ ਏਕਤਾ ਦੇ ਭਾਵ ਵਿੱਚ ਨਹੀਂ ਵਿਚਰਦੇ, ਉਹ ਦੂਜੇ ਭਾਵ ਵਿੱਚ ਵਿਚਰਦੇ ਨੇ। ਏਕਤਾ ਦਾ ਭਾਵ ਹੁੰਦਾ ਹੈ ਵੀ ਸਾਰਿਆਂ ਵਿੱਚ ਪਾਕ ਗੁਰੂ ਰਾਮਦਾਸ ਸਾਹਿਬ ਦਾ ਦਰਸ਼ਨ ਕਰਨਾ, ਸਾਰਿਆਂ ਵਿੱਚ ਗੁਰੂ ਗੋਬਿੰਦ ਨੂੰ ਵੇਖਣਾ, इनू कहंदे एकता दा भाव, इनू एकता दा आसन भी कहंदे ने। गुरु खालसा जी वो दूजे पाए विच विचरदे ने, ए मेरा है, ए गवांडियां दा है, ए पराए दा है, ए फलानी पार्टी दा है। इथों तक धार्मिक वंडा भी इनियां हो गईयां, ये साड़ी संपर्दा दा है, ये बगानी संपर्दा दा है। मैं इनू फतेह गजाउनी है, दूजे नू नहीं। गुरां दा बचन है, आगे आवत सिंह जो पावत, वाहिगुरु जी की फतेह गजावत। ओ सिखा जेड़ा भी सिख दिसे, हाथ जोड़ के आख वाहिगुरु जी का खालसा, वाहिगुरु जी की फतेह। पर धार्मिक दुनिया विच भी तुसा वंडा पा लईयां, ये साड़ी संपर्दा दा है, ये साड़ी संपर्दा दा नहीं। बाजा वाले दे बचन सन, जेड़ा पहला फतेह आखे ओदे वल मेरा मुखड़ा, जेड़ा पिछों गजावे ओदे वल पेठ। सिखो तुसी वेखो भी तुसा गुरु गोबिंद सिंह दा सामने दीदार करना है कि पिछों करना है, ओदा दी फतेह गजा लिया करो। साहिब जी कहिंदे हन, कहंदे ने दूजे भा दे विच उन्हां दा मनुआ मन टिकदा नहीं, ओ मेर तेर विच ही लगे रहिंदे ने, माया दा मोह ही उन्हां दे हिरदे विच व्यापिया रहिंदा है।
मन दिन जलत रहे दिन राती, हाँ मैं खपहे खपाहे।
रात दे दिन ओ सड़दे रहिंदे हन ईरखा दे विच, हौमें दे विच आप भी खपदे ने और कईयां नूं खपा दिंदे हन। हौमें दीर्घ रोग है, हंकार वर्गा, मैं वर्गा, गुरु खालसा जी दुनिया दे उपर रोग कोई नहीं। बाणी विच लिखिया अहंकार या निंदका पेठ दे, नाम देओ मुख लाया। गुरु खालसा जी वाहेगुरु अकाल पुरख परमेश्वर हंकारियां वल पिट करदा जी, और जेड़े नाम जपदे ने उन्हां नूं मूंह लांदा है। इसलिए जेड़े मनमुख लोग ने ओ ईरखा दी अग विच सड़दे रहिंदे ने और हमे विच खपदे ने, कईयां नूं खपामदे हन।
अंतर लोभ महा गोबारा, तिन कै निकट ना कोई जाहे।
एक दे अहंकार दा रोग चुंबड़िया है, एक उन्हां दे अंदर लोभ दा महा गुबार है। गुबार दा अर्थ हुंदा है अंधेरा, जां जदों नेर झकड़ आवे धूड़ गुरु खालसा जी उड़दी होवे, कहंदे किन्ना गुबार होया पिया है। साहिब जी कहंदे ने उन्हां दे अंदर लोभ दा वड्डा हनेरा है। जिन्हां दे अंदर लोभ दा कुत्ता भौंकदा है ना, ओ गुरु खालसा जी अपना पराया नहीं जे वेंदे। जो कुकर हर काया धावै दैद सजाए, लोभी जंतरा जानई भाख अपाख सब खाए। जिवें अलकाया कुत्ता नहीं ना बेंदा, जिदे मर्जी दंद ला दिंदा है, एदा ही गुरु खालसा जी जिन्हों लोभ दा अहंकार कुद्या होवे ना, ओ नहीं जे वेंदा भी ए मेरा अपना पे बगाना है। ओ तो कोई आस ना रखो, ओ अपना नहीं जे बनदा धन दे मामले विच, ओ दाल आ ही जांदा है, कुकर वांगू वड ही जांदा है। साहिब जी कहिंदे ने अंदर लोभ दा गुबार है, मुख तो अहंकार दे बोल आन, फिर एहो जी अवस्था उन्हां दी हो जांदी, उन्हां दे नेड़े नहीं कोई चल करके जांदा।
ओए आप दुखी सुख कब हू ना पावहे, जन्म मरहे मर जाहे।
ओ आप ते दुखी हुंदे हन, सुख नहीं कदे पामदे, फिर जमदे ने, फिर मरदे ने, फिर मर करके नरकां नूं जांदे ने, फिर 84 लाख जूनां दे गेड़ विच आउंदे ने, जम्मन मरन दे चक्कर विच लगे रहिंदे ने।
नानक बख्श लाए प्रभ साचा जे गुर चरणी चित लाहे।
गुरु नानक साहिब जी दी मोर ला के कहंदे सच्चा प्रभ उन्हां नूं भी बख्श लैंदा है। जेकर इहो जे पापी लोग गुरु नानक साहिब जी दे चरणा नाल चित ला लैन। गुरबाणी विच लिखिया मैं मूर्ख की केत को बात है कोट पराधी तरिया रे गुर नानक जिन सुनिया पेखिया से फिर गर्भास ना भरिया रे। वो गर्भ जूना विच नहीं आमदे जेड़े गुरु नानक दे हुंदे ने। इसलिए महाराज कहंदे इहो जे पापी भी प्रवान चढ़ जांदे जे गुरु नानक दे चरणा नाल चित ला लैन।
पौड़ी संत भगत परवान जो प्रभ पाया।
गुरु गरीब नवाज कहंदे ओ संत ओ भगत प्रवान आन गुरु के सिखो जिन्हां नूं प्रभु दा भाणा पा गया है जेडे प्रभु दे भाणे विच आ गए ने जां जिन्हां नूं वाहिगुरु अकाल पुरख परमेश्वर दा हुक्म पा गया है जां जेडे वाहिगुरु अकाल पुरख परमेश्वर दे दिल नूं चंगे लग गए ने ओ प्रवान हो जांदे ने।
सेई बेचखण जंत जिनी हर त्याया।
ओ सियाने महापुरख ने जीव जिन्हां ने नाम जपया है। विचार सागर ग्रंथ है एक उदे विच प्रकरण आमदा है किंदे सौ सियाने बंदे दा दिमाग होवे ना एक चोर दा दिमाग बनता है क्योंकि चोर चोरी ता ही करता है ना कि दूजिया नालो सियाना हुंदा है वह सियाणिया नूं भी दाल आ जाता है। सौ चोर दा दिमाग उहदी अकल होवे ते एक वजीर दी बनती है। वजीर ता ही चोरां नूं फड़दे है ना। सौ वजीरां दी अकल मिले एक राजे दी अकल बनती है क्योंकि वजीर ता ही राजा ता ही वजीरां दे हुक्म चलांदा है ना। ते सौ राजियां दा दिमाग उन्हां दी अकल उन्हां दी सियाणप मिले एक चक्रवर्ती बादशाह दा दिमाग बनता है। ते सौ चक्रवर्ती बादशाह दी अकल सियाणप मिले एक महापुरख दी अकल बनती है। आखो सतनाम श्री वाहिगुरु। इन्ना महापुरख सियाणा हुंदा जी ये विचार सागर वेदांत दे ग्रंथ विच प्रकरण आमदा है। गुरु गरीब नवाज कहिंदे जिहड़े नाम जपदे न ओ इन्ने सियाने हो जांदे ने चक्रवर्ती बादशाह भी उहनां दे अगे गोडे टेक जांदे ने।
अमृत नाम निदान भोजन खाया।
सियाने कौन हुंदे ने जिन्हां ने नाम सब पदार्थां दा खजाना अमृत रूप भोजन छकना कीता है ओ सियाने हुंदे ने।
संत जना की तूर मस्तक लाया।
जिन्हां ने महापुरखां दी धूड अपने मत्थे नूं लाउणा कीती है। धूड दी महिमा आपां सोले दे जाप विच पढ़दे हां। अंतर जामी पुरख विधाते सरदा मन की पूरे नानक दास यह सुख मांगे मोको कर संतन की धूरे। साधुआं दे चरणा दी धूड़ विच बड़ी बरकत जे। गुर संगत दे चरणा दी धूड़ विच बड़ी बरकत जे। गुरु खालसा साध संगत जी भाई साहिब भाई नंद लाल साहिब जी ਜਦੋਂ ਆਗਰੇ ਤੋਂ ਤੁਰੇ ਹਨ ਆਨੰਦਪੁਰ ਸਾਹਿਬ ਵੱਲ ਨੂੰ ਤੇ ਉਹਨਾਂ ਨੇ ਆਨੰਦਪੁਰ ਵੱਲ ਨੂੰ ਮੁੱਖ ਕਰਕੇ ਰਾਹ ਦੀ ਧੂੜ ਨੂੰ ਮੱਥੇ ਤੇ ਲਾਇਆ ਹੈ ਤੇ ਉਹਨਾਂ ਨੇ ਆਪਣੇ ਮੁੱਖ ਤੋਂ ਬੋਲ ਬੋਲੇ ਨੇ। ਉਹ ਕਹਿੰਦੇ ਆ ਖੁਦਾ ਬੰਦੇ ਜ਼ਮੀਨੋਂ ਆਸਮਾਂ ਗੁਰੂ ਗੋਬਿੰਦ ਸਿੰਘ ਨੂੰ ਆਨੰਦਪੁਰ ਦਾ ਮਾਲਕ ਨਾ ਜਾਣਿਓ ਉਹ ਜ਼ਮੀਨ ਤੇ ਅਸਮਾਨ ਦੋਨਾਂ ਲੋਕਾਂ ਦਾ ਮਾਲਕ ਹੈ। آ خداوندے زمین و آسمان زندگی بخشے وجود انس و جام خاک راش توتی آئے چشم ماست آبرو افزائے ہر شاہ و گداست گرو گوبند سنگھ دی دھوڑ نو انہاں دے چرناں دی انہاں دے مقدس راہ دی دھوڑ نو ایویں نہ جانیو یہ دھوڑ منگتے دے متے نو لگ جاوے ان بادشاہ بنا دندی جے یہ دھوڑ راجے دے متے نو لگ جاوے ان پادشاہ بنا دندی جے دنیا دیو لوگو یہ دھوڑ نہیں یہ میرے لئی شاہی خزانہ ہے آخو ستنام شری واحگرو مہاراج صاحب جی کہندے جنہاں نے سنت جنہاں دی دھوڑ اپنے متھے تے لائی او پروان نے او پادشاہاں دے پادشاہ نے سیانیاں دے سیانے ہن
نانک پئے پنیت ہر تیرتھ نایا
جیڑے ہری دا تیرتھ کیڑا اے سنت جنہاں دی دھوڑ جیڑے اودے وچ اشنان کر لیندے نے او پوتر ہو جاندے ہن سچے پاتشاہ جی نے اے مکواک بخشیا ہے جڑا گرو چرنا نال لگدا ساہ سنگت دی توڑی لیندا گرسکھو بابے نانک دے چرنا وچ پروان ہے دوجا پروان نہیں سو مہاراج صاحب جی نے مہان کرپا کری شری مسل شہیداں ترنا دل شری بابا بکالا صاحب جس جتے بندی دے پہلے آگو سنگھ صاحب جتیدار بابا دیپ سنگھ جی شہید ہوئے اس مسل دے سولہویں موجودہ جتیدار سنگھ صاحب جتیدار بابا جی بابا جوگا سنگھ جی اور سنت بابا گردیو سنگھ جی گردوارا شہیدی باغ والے مہاپرکھ میں انہاں والوں شرومنی پربندک کمیٹی پردھان صاحب اور سنگھ صاحب گیانی جگتار سنگھ جی سچ گھن شری ہرمندر صاحب جی دے ہیڈ گرنتھی سنگھ صاحب جی انہاں دا دھنواد کردا ہاں جنہاں نے آپ گرو کی سنگت دے درشن کروائے ہیں گرو چرناں وچ بیٹھن دا اے سپاگی موقع سماں بخشیا ہے میں روم روم کر کے تہ دل تو مہاپرکھاں والوں دھنواد کردا ہاں ہوئی پل چک دی کھما اگے واسطے سمت بخشیو سوجی بخشیو دو تگا پڑھ کے سماپتی ہے جی
سنت جنا کی تور مستک لایا نانک پئے پنیت ہر تیرتھ نایا
واہ گرو جی کا خالصہ واہ گرو جی کی فتح